ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਪੱਗ ਹੈ ਕੀਲਕਾ ਮਨ ਦਾਨ ਢਿੱਗ ਕੀਨ ਮੋਹਾਦਿਕ ਪਟ ਭਿਟ ਤਨ ਹੈ ਰੱਖ ਹੈ ਗੇ ਲੱਖ ਦੀਨ ਸ੍ਰੀ ਗੁਰ ਪੱਗ ਹੈ ਕੀਲਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨ ਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕੀਤਾ ਹੈ ਜਿਸ ਪ੍ਰਕਾਰ ਬਾਬਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਗੁਰੂ ਨਾਨਕ ਦੇਵ ਜੀ ਦੇ ਸੱਸ ਸਹੁਰਾ, ਜਿਨ੍ਹਾਂ ਨੂੰ ਨਹੀਂ ਇਹ ਗੱਲ ਦਾ ਗਿਆਨ ਕਿ ਗੁਰੂ ਨਾਨਕ ਦੇਵ ਜੀ ਕੌਣ ਹਨ, ਮਾਤਾ ਸੁਲੱਖਣੀ ਜੀ ਨੂੰ ਲੈ ਕਰਕੇ ਸਮੇਤ ਬਾਬਾ ਲਖਮੀ ਦਾਸ ਜੀ ਦੇ ਪਿੰਡ ਚਲੇ ਗਏ ਹਨ ਵਾਪਸ ਬਟਾਲੇ ਨਗਰ, ਅਤੇ ਬਾਬਾ ਸ਼੍ਰੀ ਚੰਦ ਜੀ ਬੇਬੇ ਨਾਨਕੀ ਜੀ ਦੇ ਪਾਸ ਰਹਿ ਪਏ ਹਨ। ਫਿਰ ਵੀ ਬੇਨਤੀ ਕੀਤੀ ਹੈ ਬੇਬੇ ਨਾਨਕੀ ਜੀ ਨੇ ਕਿ ਰਿਸ਼ਤਾ ਬਣਿਆ ਰਹੇ, ਤੋੜਨਾ ਨਹੀਂ, ਆਉਂਦੇ ਜਾਂਦੇ ਰਹਿਣਾ, ਮੇਰਾ ਵੀਰ ਕੋਈ ਬੁਰਾ ਨਹੀਂ ਹੈ, ਵੀਰ ਨੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਨੇ, ਕਰਨੇ ਨੇ, ਸਾਡੇ ਘਰ ਕੋਈ ਘਾਟਾ ਵੀ ਨਹੀਂ, ਇੱਥੇ ਸਾਰਾ ਕੁਛ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਸੋ ਇਸ ਤਰ੍ਹਾਂ ਚਲੇ ਗਏ ਹਨ ਮਾਤਾ ਸੁਲੱਖਣੀ ਜੀ। ਆਓ ਅਗਲਾ ਪ੍ਰਸੰਗ ਸ਼੍ਰਵਣ ਕਰਦੇ, 34ਵਾਂ ਪ੍ਰਸੰਗ। ਪਹਿਲਾਂ ਗੁਰੂ ਚਰਨਾਂ ਦਾ ਮੰਗਲ ਕੀਤਾ ਹੈ ਕਵੀ ਜੀ ਨੇ, ਅਤੇ ਫਿਰ ਭਾਈ ਮਰਦਾਨਾ ਜੀ ਦਾ ਆਉਣਾ, ਗੁਰੂ ਨਾਨਕ ਦੇਵ ਜੀ ਕੋਲ ਸ਼੍ਰਵਣ ਕਰਾਂਗੇ ਪਾਵਨ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਪੱਗ ਹੈ ਕੀਲਕਾ ਮਨ ਦਾਨੋ ਢਿੱਗ ਕੀਨ ਮੋਹਾਦਿਕ ਪਟ ਭਿਟ ਤਨ ਹੈ ਰੱਖ ਹੈ ਗੇ ਲੱਖ ਦੀਨ।
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਇੱਥੇ ਕਵੀ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਚੱਕੀ ਦੇ ਵਿੱਚ ਜਿੰਨੇ ਦਾਣੇ ਪਾ ਦਈਏ ਸਭ ਦਾ ਆਟਾ ਬਣ ਜਾਂਦਾ, ਪੀਸੇ ਜਾਂਦੇ ਨੇ, ਪਰ ਜਿਹੜੇ ਦਾਣੇ ਚੱਕੀ ਦੀ ਕਿੱਲੀ ਦੇ ਨਾਲ ਲੱਗ ਜਾਂਦੇ ਨੇ ਉਹ ਬਚ ਜਾਂਦੇ ਨੇ। ਸ੍ਰੀ ਗੁਰੂ ਪੱਗ ਹੈ ਕੀਲਕਾ, ਗੁਰਾਂ ਦੇ ਜਿਹੜੇ ਚਰਨ ਨੇ ਇਹ ਕਿੱਲੀ ਹੈ ਮਾਨੋ, ਮਨ ਦਾਨੋ ਢਿੱਗ ਕੀਨ, ਮੈਂ ਆਪਣਾ ਮਨ ਰੂਪ ਜਿਹੜਾ ਦਾਣਾ ਹੈ ਇਹਨੂੰ ਗੁਰੂ ਚਰਨਾਂ ਰੂਪੀ ਕਿੱਲੀ ਦੇ ਨਾਲ ਲਾ ਲਿਆ, ਕਿਉਂਕਿ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਦੋ ਪੁੜ ਨੇ, ਇਹਨਾਂ ਦੇ ਜਦੋਂ ਆਪਸੇ ਟਕਰਾਓ ਹੁੰਦਾ ਜੀਵ, ਇਹਨਾਂ ਵਿੱਚ ਪੀਸਿਆ ਜਾਂਦਾ, ਜੀਵ ਦਾ ਆਟਾ ਬਣ ਜਾਂਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਇਹਦੇ ਵਿੱਚ ਕਿਸੇ ਤਰੀਕੇ ਨਾਲ ਵੀ ਨਹੀਂ ਪਿਸਣ ਦੇਣਗੇ, ਕਿਉਂਕਿ ਮੈਂ ਗੁਰਚਰਨਾਂ ਦੀ ਕਿੱਲੀ ਦਾ ਆਸਰਾ ਲਿਆ ਹੈ।
ਸ੍ਰੀ ਬਾਲਾ ਸੁੰਦਰ ਬਾਚ ਚੌਪਾਈ, ਬਾਲਾ ਕਹੈ ਸੁਣੋ ਸ੍ਰੀ ਅੰਗਦ।
ਭਾਈ ਬਾਲਾ ਜੀ ਸੰਧੂ ਗੋਤ ਵਾਲੇ ਸ੍ਰੀ ਖਡੂਰ ਸਾਹਿਬ ਵਿਖੇ ਗੁਰਦੁਆਰਾ ਅਤੇ ਪਿਆਣਾ ਸਾਹਿਬ ਜਿਨ੍ਹਾਂ ਦਾ ਪਾਵਨ ਅਸਥਾਨ ਬਣਿਆ ਹੋਇਆ, ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਕਥਾ ਅੱਗੇ ਸੁਣਾ ਰਹੇ ਹਨ।
ਸ੍ਰੀ ਗੁਰ ਕਥਾ ਦੀਏ ਸੁਖ ਸੰਪਦਾ।
ਗੁਰੂ ਕੀ ਕਥਾ ਜਿਹੜੀ ਹੈ ਸੁੱਖ ਦਿੰਦੀ ਹੈ, ਸੰਪਦ ਧਨ ਦੌਲਤ ਪਦਾਰਥ ਦਿੰਦੀ ਹੈ। ਇਹਦੇ ਵਿੱਚ ਵੀ ਬੜੇ ਕਾਰਨ ਹੁੰਦੇ ਨੇ। ਜਦੋਂ ਆਪਾਂ ਗੁਰਾਂ ਨੂੰ ਯਾਦ ਕਰਦੇ ਹਾਂ ਜਦੋਂ ਆਪਾਂ ਗੁਰਾਂ ਦੇ ਇਤਿਹਾਸ ਨੂੰ ਸ਼ਰਵਣ ਕਰਦੇ ਹਾਂ ਤਾਂ ਸਤਿਗੁਰੂ ਜੀ ਵੀ ਇਤਿਹਾਸ ਨੂੰ ਸ਼ਰਵਣ ਕਰਦੇ ਨੇ ਔਰ ਦੇਖਦੇ ਨੇ ਕਿ ਮੇਰੇ ਪਿਆਰੇ ਮੈਨੂੰ ਯਾਦ ਕਰ ਰਹੇ ਨੇ। ਜਦੋਂ ਅਸੀਂ ਆਪਣੇ ਧਿਆਨ ਦੇ ਨਾਲ ਸ਼ਰਵਣ ਦਰਸ਼ਨ ਗੁਰਾਂ ਦਾ ਕਰਦੇ ਹਾਂ ਉਸ ਦਰਸ਼ਨ ਵਿੱਚ ਜਦੋਂ ਮਨ ਟਿਕ ਜਾਂਦਾ ਹੈ ਤਾਂ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ ਸਾਰੇ ਪਦਾਰਥ ਦੌਲਤ ਸੰਪਦਾ ਜੇ ਜੀਵ ਇੱਛਾ ਕਰੇ ਤਾਂ ਉਹਨੂੰ ਮਿਲ ਜਾਂਦੇ ਨੇ। ਜੇ ਜੀਵ ਇੱਛਾ ਕਰੇ ਕਿ ਮੈਨੂੰ ਨਾਮਦਾਨ ਬਖਸ਼ੋ ਫਿਰ ਸਤਿਗੁਰੂ ਦੀ ਕਥਾ ਨਾਮਦਾਨ ਦਿੰਦੀ ਹੈ।
ਨਿਸਵਾਸੁਰ ਰਾਜ ਹੈ ਉਦਿਆਨਾ।
ਮਹਾਰਾਜ ਜੀ ਹੁਣ ਰਾਤ ਦਿਨ ਬਾਹਰ ਜੰਗਲ ਦੇ ਵਿੱਚ ਹੀ ਰਹਿੰਦੇ ਹਨ।
ਜਿਸ ਦਰਸ਼ਨ ਦੁੱਖ ਦਾਰਿਦ ਹਨ
ਸੋ ਜਿਨ੍ਹਾਂ ਦੇ ਦਰਸ਼ਨ ਕਰਕੇ ਦਾਰਿਦ ਦਲਿੱਦਰ ਜਿਹੜਾ ਹੈ ਦਲਿੱਦਰ ਇੱਕ ਤਾਂ ਮਾਇਆ ਪੱਖੋਂ ਇੱਕ ਸਰੀਰਕ ਦਲਿੱਦਰ ਉੱਦਮੀ ਨਾ ਹੋਣਾ ਇਨਸਾਨ ਨੇ ਗੁਰਾਂ ਦੇ ਦਰਸ਼ਨ ਕਰਕੇ ਜੀਵ ਦਾ ਦਲਿੱਦਰ ਨਾਸ ਹੁੰਦਾ ਹੈ।
ਭਗਤ ਜਗਤ ਮਹਿ ਮਗਤ ਪ੍ਰਗਟਾਵਨ।
ਜਗਤ ਦੇ ਵਿੱਚ ਭਗਤੀ ਦਾ ਜਿਹੜਾ ਰਸਤਾ ਹੈ ਗਾਡੀ ਰਾਹ ਚਲਾਇਆ ਜਿਹੜਾ ਗੁਰਾਂ ਨੇ ਉਹਨੂੰ ਪ੍ਰਗਟ ਕਰਨ ਵਾਸਤੇ ਆਏ ਹਨ।
ਕੁਮਤ ਕੁਪੰਥ ਕੁਤਾ ਕੁਦੰਬ ਮਿਟਾਵਨ।
ਇਹ ਜਿਹੜਾ ਕੁਮਤ ਸਾਰਿਆਂ ਦੇ ਅੰਦਰ ਪੈ ਗਈ ਖੋਟੀ ਮਤ ਕੁਪੰਥ ਪੁੱਠਾ ਰਸਤਾ ਜਿਹੜਾ ਫੜ ਲਿਆ ਦੁਨੀਆਂ ਨੇ ਅਤੇ ਕੁਦੰਬ ਹੁੰਦਾ ਕਰੂਰ ਦੰਭ ਜਿਹੜਾ ਹੁੰਦਾ ਬੜਾ ਭਿਆਨਕ ਪਖੰਡ ਬਾਜ ਜਿਵੇਂ ਹੁਣ ਪਖੰਡ ਬਹੁਤ ਜ਼ਿਆਦਾ ਵਧਿਆ ਹੋਇਆ ਔਰ ਸੰਸਾਰ ਦਾ ਧਿਆਨ ਪਖੰਡੀਆਂ ਵੱਲ ਜ਼ਿਆਦਾ ਖਿੱਚਿਆ ਜਾ ਰਿਹਾ ਹੈ।
ਕੀਰਤ ਨਾਮ ਪ੍ਰਤਾਪ ਵਧਾਵਨ।
ਹੁਣ ਨਾਮ ਦੀ ਕੀਰਤੀ ਅਤੇ ਨਾਮ ਦਾ ਹੀ ਪ੍ਰਤਾਪ ਦੁਨੀਆਂ ਦੇ ਵਿੱਚ ਵਧਾਉਣ ਵਾਸਤੇ ਗੁਰੂ ਸਾਹਿਬ ਜੀ ਆਏ ਹਨ।
ਸੁਭ ਮਾਰਗ ਮਾਨਵ ਕੋ ਪਾਵਨ।
ਰਸਤੇ ਚੰਗੇ ਪਾਉਣ ਲਈ ਇਹ ਸਾਰੇ ਸੰਸਾਰ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਅਮਲੀ ਜੀਵਨ ਜਿਉਂ ਕੇ ਦਿਖਾਇਆ ਸਾਰੀ ਜ਼ਿੰਦਗੀ ਪ੍ਰੈਕਟੀਕਲੀ ਇਹ ਨਹੀਂ ਕਿ ਇੱਕ ਥਾਂ ਬੈਠੇ ਨੇ ਸੰਸਾਰ ਭਰ ਦੇ ਵਿੱਚ ਚੱਕਰ ਲਾ ਕੇ ਨਾਮ ਦਾ ਬੀਜ ਬੀਜਿਆ ਅਤੇ ਹਰ ਇੱਕ ਨੂੰ ਹੀ ਉਪਦੇਸ਼ ਕੀਤਾ ਆਪ ਨੇ ਚਾਹੇ ਸਿੱਧ ਮਿਲੇ ਕੋਈ ਪੰਡਿਤ ਮਿਲੇ ਬ੍ਰਾਹਮਣ ਮਿਲੇ ਕਿਉਂਕਿ ਦੁਨੀਆਂ ਦੇ ਅੰਦਰ ਸਾਰੇ ਹੀ ਵਿਗੜ ਚੁੱਕੇ ਸਨ ਇਸ ਕਰਕੇ ਹੁਣ ਜ਼ਰੂਰਤ ਸੀ ਮਹਾਰਾਜ ਦੀ ਸੰਸਾਰ ਦੇ ਅੰਦਰ ਸੋ ਮਹਾਰਾਜ ਨੇ ਆ ਕੇ ਸੰਸਾਰ ਦੇ ਜੀਵਾਂ ਨੂੰ ਸਾਂਝਾ ਉਪਦੇਸ਼ ਕੀਤਾ ਹੈ।
ਇਹ ਵਿਧ ਕੀ ਇੱਛਾ ਔਰ ਧਾਰੀ।
ਇਸ ਤਰੀਕੇ ਦੀ ਇੱਛਾ ਮਨ ਦੇ ਅੰਦਰ ਕੀਤੀ ਹੈ।
ਜਪਹਿ ਨਾਮ ਜਿਹ ਸੰਤ ਮੁਰਾਰੀ।
ਸੋ ਜਿਸ ਨਾਮ ਨੂੰ ਸੰਤ ਮਹਾਤਮਾ ਜੋ ਪਰਮੇਸ਼ੁਰ ਦਾ ਨਾਮ ਹੈ ਜਿਸ ਪਰਮੇਸ਼ੁਰ ਦੇ ਨਾਮ ਨੂੰ ਸੰਤ ਮਹਾਤਮਾ ਜਪਦੇ ਹਨ।
ਮਾਨਣ ਮਨ ਕੋ ਹਾਨਣ ਮਾਨਾ।
ਬੜੇ ਜਿਹੜੇ ਮਾਨੀ ਸੀ ਹੰਕਾਰੀ ਉਹਨਾਂ ਦੇ ਮਾਣ ਨੂੰ ਨਾਸ ਕਰਨ ਵਾਸਤੇ।
ਦੀਨਣ ਕੋ ਤਾਰਨ ਭਗਵਾਨਾ।
ਗਰੀਬਾਂ ਨੂੰ ਤਾਰਨ ਹਿੱਤ ਭਗਵਾਨ ਪਰਮੇਸ਼ੁਰ ਜੀ ਕਿਉਂਕਿ ਲੋਕ ਅਮੀਰਾਂ ਨੂੰ ਹੀ ਉਪਦੇਸ਼ ਕਰਦੇ ਜਿੱਥੇ ਚਾਰ ਪੈਸੇ ਨੇ ਗਰੀਬਾਂ ਦਾ ਕੋਈ ਬਣਦਾ ਹੀ ਨਹੀਂ ਤਾਂ ਤੇ ਉੱਚੀ ਕੁਲ ਨੂੰ ਅਧਿਕਾਰ ਸੀ ਉੱਚੀ ਜਾਤੀ ਨੂੰ ਉੱਚੀ ਜਾਤੀ ਵਿੱਚੋਂ ਵੀ ਫਿਰ ਵਿਸ਼ੇਸ਼ ਜਾਤੀਆਂ ਨੂੰ ਸੰਸਕ੍ਰਿਤ ਪੜ੍ਹ ਸਕਦੇ ਹਨ ਕਥਾ ਸੁਣ ਸਕਦੇ ਹਨ ਕਰ ਸਕਦੇ ਨੇ ਪਰ ਸ਼ੂਦਰਾਂ ਨੂੰ ਅਧਿਕਾਰ ਨਹੀਂ ਸੀ ਬਹੁ ਗਿਣਤੀ ਸ਼ੂਦਰਾਂ ਦੀ ਹੀ ਸੀ ਸੰਸਾਰ ਦੇ ਅੰਦਰ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਗਰੀਬ ਨਿਵਾਜ ਰੂਪ ਧਾਰਨ ਕੀਤਾ।
ਦੋਹਰਾ ਜਿਸ ਕੀ ਕਰਣਾ ਤੇ ਮੁੱਚ ਹੈ ਕਲ ਕੇ ਕਲਖ ਕਲੇਸ਼।
ਹੁਣ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੇ ਉੱਤੇ ਐਸੀ ਕਿਰਪਾ ਹੁੰਦੀ ਕਿ ਉਹ ਜਿਹੜੇ ਕਲਯੁੱਗ ਦੇ ਪਾਪ ਨੇ ਬਾਹਲੇ ਭੈੜੇ ਪਾਪ ਕਲੇਸ਼ ਇਹੋ ਜਿਹੇ ਭੈੜੇ ਪਾਪ ਅਤੇ ਕਲੇਸ਼ ਨੇ ਮਾੜਾ ਮੋਟਾ ਹੀਲਾ ਵਸੀਲਾ ਕਰਨ ਵਾਲੇ ਗਲੋਂ ਹੀ ਨਹੀਂ ਲਹਿੰਦੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰੇ ਕਲੇਸ਼ ਝਗੜੇ ਇਹ ਜਿਹੜਾ ਸੰਸਾਰ ਦੇ ਅੰਦਰ ਜਿੰਨਾ ਕੁਛ ਵੀ ਸੀ ਇਹਨਾਂ ਨੂੰ ਨਾਸ਼ ਕਰਨ ਵਾਸਤੇ, ਹੰਕਾਰ ਨੂੰ ਨਾਸ਼ ਕਰਨ ਵਾਸਤੇ ਮਹਾਰਾਜ ਜੀ ਨੇ ਸਿਰਫ ਨਾਮ ਦੀ ਦਾਤ ਦਿੱਤੀ ਸੰਸਾਰ ਨੂੰ ਕਿ ਸਿਰਫ ਨਾਮ ਹੀ ਹੈ ਜਿਹੜਾ ਕਲਯੁਗ ਦੇ ਭਿਆਨਕ ਪਾਪਾਂ ਤੇ ਕਲੇਸ਼ਾਂ ਤੋਂ ਬਚਾ ਸਕਦਾ।
ਕਸ਼ਕ ਕਾਲ ਬੀਤਤ ਭਇਓ ਧਰੇ ਦੇਹ ਅਸ ਬੇਸ।
ਕੁਝ ਕੁ ਮਹੀਨੇ ਇਸ ਤਰ੍ਹਾਂ ਹੀ ਲੰਘ ਗਏ ਕਿ ਧਾਰਿਆ ਹੋਇਆ ਦੇਹ ਦੇ ਉੱਤੇ ਐਸਾ ਭੇਸ ਜਿਸ ਤਰ੍ਹਾਂ ਕੱਲ ਦੱਸਿਆ ਸੀ।
ਜੋ ਭਾਈ ਸਭਹਿ ਬਿਲੋਕੀ ਬਿਧ ਨਰ ਕਾਹੀ।
ਸਾਰੇ ਜਿਤਨੇ ਉੱਥੋਂ ਦੇ ਲੋਕ ਸਨ ਕਿਸੇ ਆਦਮੀ ਨੇ ਦੇਖੀ ਇਹ ਜਿਹੜੀ ਹੈ ਵਿਧੀ
ਭਨੀ ਖਬਰ ਤਲਵੰਡੀ ਤਾਹੀ।
ਇੱਥੋਂ ਬੰਦਾ ਕੋਈ ਗਿਆ ਤਲਵੰਡੀ ਨੂੰ ਬਾਬਾ ਕਲਿਆਣ ਚੰਦ ਜੀ ਦੇ ਪਾਸ, ਮਾਤਾ ਜੀ ਨੂੰ ਜਾ ਕੇ ਦੱਸਿਆ ਇਹ ਗੁਰੂ ਨਾਨਕ ਦੇਵ ਜੀ ਤਾਂ ਆਹ ਕਰ ਬੈਠੇ ਉੱਥੇ ਹੁਣ, ਇੱਕ ਸਿਰ 'ਤੇ ਦੋ ਗਜ ਦਾ ਸਾਫਾ ਖਫਣੀ, ਇੱਕ ਉੱਤੇ ਚਾਦਰਾ ਜਿਹਾ ਲਿਆ ਹੋਇਆ, ਬਸ ਜੰਗਲ ਦੇ ਵਿੱਚ ਬੈਠੇ ਰਹਿੰਦੇ ਨੇ। ਮੋਦੀਖਾਨਾ ਲੁਟਾ ਦਿੱਤਾ ਹੈ, ਹਿਸਾਬ ਵੀ ਪੂਰਾ ਹੋਇਆ ਹੈ, ਔਰ ਮਾਤਾ ਸੁਲੱਖਣੀ ਵੀ ਚਲੇ ਗਏ ਨੇ ਵਾਪਸ। ਸਾਰੀ ਗੱਲਬਾਤ ਜਾ ਕੇ ਤਲਵੰਡੀ ਨਗਰ ਸੁਣਾ ਦਿੱਤੀ।
ਸੁਣ ਪਰਿਵਾਰ ਹੈ ਪਰਿਓ ਖੁੰਭਾਰੂ।
ਹੁਣ ਸਾਰਾ ਜਿਹੜਾ ਪਰਿਵਾਰ ਸੀ ਖੁਭਾਰੂ ਵਿੱਚ ਪੈ ਗਿਆ, ਘਬਰਾਹਟ। ਖੁਭਾਰੂ ਜਿਵੇਂ ਪਤਾ ਨਾ ਹੋਵੇ, ਡੂੰਘਾ ਚੜ੍ਹਾ ਹੋਵੇ ਉਹ 'ਚ ਗੱਡੀ ਇੱਕਦਮ ਫਸ ਜਾਂਦੀ, ਨਿਕਲਦੀ ਨਹੀਂ, ਇਉਂ ਮਾਨੋ ਖੁਭਾਰੂ ਵਿੱਚ ਫਸ ਗਏ ਸਾਰੇ।
ਜਨ ਬਨ ਬਨ ਜਹੈ ਹਨਿਓ ਨਿਹਾਰੂ।
ਮਾਨੋ ਇਸ ਪ੍ਰਕਾਰ ਹੋ ਗਿਆ ਕਿ ਬਗੀਚੀ ਕਮਲਾਂ ਦੀ ਨੂੰ ਕਿਸੇ ਨੇ, ਜਿਵੇਂ ਬਰਫ਼ ਨੇ ਜਾਂ ਕੱਕਰ ਨੇ ਬਗੀਚੀ ਕਮਲਾਂ ਦੀ ਨਾਸ਼ ਕਰ ਦਿੱਤੀ ਹੋਵੇ।
ਕਾਲੂ ਬੋਲ ਲਿਓ ਮਰਦਾਨਾ।
ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਬੁਲਾ ਕੇ ਮਰਦਾਨਾ ਜੀ ਨੂੰ
ਅਲਕ ਸ਼ੋਕ ਸੋਂ ਬਚਨ ਬਖਾਨਾ,
ਬਹੁਤੇ ਸ਼ੋਕ ਦੇ ਨਾਲ ਇਸ ਤਰ੍ਹਾਂ ਬਚਨ ਕਿਹਾ।
ਜਾਹੋ ਅਬ ਹੈ ਤੂੰ ਪੁਰ ਸੁਲਤਾਨਾ।
ਜਾ ਬਈ ਮਰਦਾਨਾ ਸੁਲਤਾਨਪੁਰ ਸਾਹਿਬ ਜਾ ਕੇ ਆਪ ਅੱਖੀਂ ਦੇਖ ਤੇ ਸਾਰਾ ਕੁਝ ਪੁੱਛ ਪਛਾ ਕੇ ਦੱਸ।
ਬਿਨ ਬਿਲੰਬ ਨਿਜ ਕਰਿਓ ਪਿਆਨਾ।
ਛੇਤੀ ਦੇ ਨਾਲ ਜਾ ਜਾ ਕੇ ਤੂੰ ਪਤਾ ਲੈ, ਆਪ ਜਾ ਉੱਥੇ।
ਕਾਹੋਂ ਢਿੱਗ ਤੇ ਸੁਣੀ ਕੁਚਾਲੀ।
ਮੈਂ ਸੁਣਿਆ ਫੇਰ ਕੁਚਾਲੀ ਪਕੜ ਲਈ, ਮੇਰੇ ਪੁੱਤਰ ਨੇ ਜਾ ਕੇ ਪਤਾ ਕਰ।
ਨਾਨਕ ਕੀਨਾ ਭੇਖ ਘੁਟਾਲੀ।
ਹੁਣ ਬੜਾ ਹੀ ਘੁਟਾਲੀ ਭਾਵ ਬੇਢੰਗਾ ਜਿਹਾ ਭੇਸ ਬਣਾ ਲਿਆ। ਚਲੋ ਪਹਿਲਾਂ ਚੱਜ ਦੇ ਕੱਪੜੇ ਪਾਉਂਦੇ ਸੀ, ਹੁਣ ਤਾਂ ਕੱਪੜੇ ਵੀ ਕਹਿੰਦੇ ਹੋਰ ਹੀ ਤਰ੍ਹਾਂ ਦੇ ਪਾ ਲਏ ਸਾਧੂਆਂ ਵਾਲੇ।
ਤਜ ਦੀਨੋ ਸਭ ਮੋਦੀ ਖਾਨਾ।
ਹੁਣ ਸੁਣਿਆ ਕਿ ਜਿੱਥੋਂ ਚਾਰ ਪੈਸੇ ਬਣਨੇ ਸੀ ਉਹ ਮੋਦੀ ਖਾਨਾ ਵੀ ਛੱਡ ਦਿੱਤਾ।
ਭਇਓ ਫਕੀਰ ਸ਼ੋਰ ਕੋਲਕਾਨਾ।
ਕੁਲ ਦੀ ਲਾਜ ਛੱਡ ਕੇ ਫਕੀਰ ਵੇਸ ਧਾਰਨ ਕਰ ਲਿਆ, ਦੱਸੋ ਫਕੀਰ ਬਣ ਗਿਆ ਮੇਰਾ ਪੁੱਤ।
ਦੋਹਰਾ ਮਰਦਾਨੇ ਤਤਕਾਲ ਸੁਣ ਕੀਨ ਪਿਆਨੋ ਮਾਨ।
ਮੰਨ ਕੇ ਬਚਨ ਭਾਈ ਮਰਦਾਨੇ ਨੇ ਤਤਕਾਲ ਹੀ ਸ੍ਰੀ ਸੁਲਤਾਨਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ।
ਨਾਨਕ ਜਨਨੀ ਜਨਕ ਮਨ ਗੁਣ ਹੈ ਅਨਕ ਅਨੁਮਾਨ।
ਉਸ ਵਕਤ ਗੁਰੂ ਨਾਨਕ ਦੇਵ ਜੀ ਦੇ ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਚੰਦ ਜੀ ਮਨ ਦੇ ਵਿੱਚ ਬਹੁਤ ਸਾਰੇ ਅਨੁਮਾਨ ਲਾ ਲਾ ਕੇ ਵਿਚਾਰ ਕਰਦੇ ਨੇ ਕੀ ਹੋ ਗਿਆ ਇਹਨਾਂ ਨੂੰ।
ਚਾਹ ਭਾਈ ਤੋਟਾ ਭਇਓ ਦਰਬ ਖੋ ਤਾਸੂ।
ਹੁਣ ਅੰਦਾਜ਼ਾ ਇਹ ਲੱਗਦਾ ਵੀ ਜਿਹੜਾ ਸੀ ਨਾ ਪੈਸੇ ਦਾ ਘਾਟਾ ਹੱਟੀ ਦੇ ਵਿੱਚ ਪੈ ਗਿਆ ਹੋਣਾ, ਤਾਂ ਇਹ ਕੁਛ ਕੀਤਾ ਹੈ।
ਜਦੋਂ ਰਿਦਾ ਤਹਿਕੀਨ ਉਦਾਸੂ।
ਜਾਂ ਫਿਰ ਮਨ ਜਿਹੜਾ ਤਾਂ ਉਹਨਾਂ ਦਾ ਉਦਾਸ ਹੋ ਗਿਆ ਹੋਣਾ।
ਅਤੇ ਉਦਾਰ ਬਹੁ ਦਰਬ ਲੁਟਾਇਓ।
ਕਿਉਂਕਿ ਪੁੱਤ ਦਾ ਸੁਭਾਅ ਖੁੱਲ੍ਹਾ ਦਿਲ ਸੀ ਇਹੋ ਜਿਹਾ, ਪੈਸਾ ਜ਼ਿਆਦਾ ਲੁਟਾ ਦਿੱਤਾ।
ਹਮ ਜਾਣਤ ਕਛ ਤੋਟਾ ਆਇਓ।
ਮੈਨੂੰ ਅੰਦਾਜ਼ਾ ਕਿ ਉਹਨਾਂ ਨੂੰ ਕੋਈ ਘਾਟਾ ਪੈ ਗਿਆ ਹੋਣਾ।
ਬਹੁਤ ਵਾਰ ਮੈਂ ਸਿੱਖਵਨ ਦੀਨੀ।
ਬਹੁਤ ਵਾਰ ਮੈਂ ਸਿੱਖਿਆ ਦੇ ਕੇ ਆਇਆ ਉੱਥੇ।
ਧਨ ਹੈ ਖੋਏ ਏਕ ਨਹ ਚੀਨੀ।
ਬਈ ਧਨ ਦਾ ਨਾਸ਼ ਨੀ ਕਰੀਦਾ, ਧਨ ਸਾਂਭ ਕੇ ਰੱਖੀਦਾ, ਉਹਨੇ ਇੱਕ ਵੀ ਗੱਲ ਮੇਰੀ ਨਾ ਜਾਣੀ।
ਰਹਿਤ ਡਰਤ ਜਿਹ ਤੇ ਦਿਨ ਰਾਤੀ।
ਜਿਹੜੀ ਗੱਲੋਂ ਮੈਂ ਦਿਨ ਰਾਤ ਡਰਦਾ ਰਹਿੰਦਾ ਸੀ।
ਬਣੀ ਬਾਤ ਸੋ ਦੁੱਖ ਦਾਤੀ।
ਉਹ ਦੁੱਖਾਂ ਦੇ ਦੇਣ ਵਾਲੀ ਗੱਲ ਬਣ ਗਈ ਹੁਣ।
ਭੂਰ ਬਸੂਰ ਹੈ ਔਰ ਸਿਰ ਧੁਨਈ।
ਬਹੁਤ ਜ਼ਿਆਦਾ ਝੂਰਦੇ ਨੇ ਤੇ ਸਿਰ ਨੂੰ ਧੁਣਦੇ ਨੇ, ਭਾਵ ਸਿਰ ਨੂੰ ਹਿਲਾਉਂਦੇ ਨੇ।
ਅਨਕ ਕਲਪਨਾ ਮਨ ਮਹਿ ਗੁਣਈ।
ਬਹੁਤ ਸਾਰੀਆਂ ਕਲਪਨਾ ਮਨ ਦੇ ਅੰਦਰ ਵਿਚਾਰਦੇ ਨੇ।
ਉਹ ਬਾਸਰ ਬਿਨ ਅਸਨ ਬਿਤਾਇਓ।
ਉਹ ਦਿਨ ਰੋਟੀ ਨਾ ਖਾਧੀ, ਭੁੱਖ ਨਾ ਲੱਗੀ।
ਨਰ ਕਹਿ ਰਹੇ ਨਾ ਆਨਣ ਪਾਇਓ।
ਬਾਬਾ ਕਲਿਆਣ ਚੰਦ ਜੀ ਨੇ ਸਾਰਿਆਂ ਦੇ ਕਹੇ ਵੀ ਨਾ ਪ੍ਰਸ਼ਾਦਾ ਛਕਿਆ, ਕਿਉਂਕਿ ਭੁੱਖ ਹੀ ਨਾ ਲੱਗੀ ਉਸ ਦਿਨ।
ਦੋਹਰਾ ਸੁਣ ਕਰ ਰਾਏ ਬੁਲਾਰ ਜਾ ਪਰ ਬੋਧਿਓ ਬਹੁ ਭਾਂਤ।
ਰਾਏ ਬੁਲਾਰ ਜੀ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਬਹੁਤ ਤਰੀਕੇ ਨਾਲ ਕੋਲ ਬੁਲਾ ਕੇ ਸਮਝਾਇਆ।
ਨਾਨਕ ਦਿਸਤੇ ਆਪ ਤੂੰ ਕਛ ਨਾ ਚਿੰਤ ਕਰ ਗਾਤ।
ਸਰੀਰ ਵਿੱਚ ਜਾਂ ਦਿਲ ਦੇ ਵਿੱਚ ਕੋਈ ਨਾ ਗੁੱਸਾ ਕਰੀ ਨਾ ਚਿੰਤਾ ਕਰੀ, ਗੁਰੂ ਨਾਨਕ ਸਾਹਿਬ ਵੱਲੋਂ ਕੋਈ ਚਿੰਤਾ ਨਾ ਕਰ, ਉਹ ਜੋ ਕੁਛ ਕਰਦੇ ਨੇ ਠੀਕ ਕਰਦੇ ਹਨ।
ਚਾਹ ਪਈ ਨਾਨਕ ਕਾਰਨ ਕਰਨ ਸੁਤੰਤਰ।
ਗੁਰੂ ਨਾਨਕ ਦੇਵ ਜੀ ਸਾਰੇ ਕਾਰਜਾਂ ਨੂੰ ਕਰਨ ਲਈ ਸੁਤੰਤਰ ਹਨ, ਆਜ਼ਾਦ ਹਨ।
ਮਨ ਜਾਣੋ ਕਿਹੇ ਕੋ ਨਾ ਪ੍ਰਤਪਤੰਤਰ।
ਗੁਰੂ ਨਾਨਕ ਦੇਵ ਜੀ ਕਿਸੇ ਦੇ ਅਧੀਨ ਨਹੀਂ, ਪਤੰਤਰ ਨਹੀਂ ਹਨ। ਉਹ ਇੱਕ ਸੁਤੰਤਰ ਹੁੰਦਾ ਆਜ਼ਾਦ, ਪਤੰਤਰ ਹੁੰਦਾ ਅਧੀਨ।
ਜੋ ਕਿਸ ਕਾਰਜ ਕਰੇ ਭਲਾ ਸੋ।
ਜੋ ਗੁਰੂ ਨਾਨਕ ਦੇਵ ਜੀ ਕਰਦੇ ਨੇ ਸੋ ਭਲਾ ਹੀ ਭਲਾ ਹੁੰਦਾ।
ਸੁਖ ਸਾਗਰ ਧਰ ਦੇਹ ਕਲਾ ਸੋ।
ਕਿਉਂਕਿ ਉਹ ਤਾਂ ਸੁਖਾਂ ਦੇ ਸਾਗਰ ਨੇ, ਇਸ ਕਰਕੇ ਕਲਾ ਸਮੇਤ ਦੇਹ ਧਾਰੀ ਪ੍ਰਮਾਤਮਾ ਆਪ ਹੀ ਆਇਆ ਹੋਇਆ।
ਇਹ ਵਿਧ ਧੀਰਜ ਦੇ ਕਰ ਰਾਉ।
ਇਸ ਤਰੀਕੇ ਨਾਲ ਧੀਰਜ ਦਿੱਤੀ ਰਾਏ ਬੁਲਾਰ ਜੀ ਨੇ।
ਸ੍ਰੀ ਗੁਰ ਹਿਰਦੈ ਸੁਭਾਉ।
ਗੁਰੂ ਨਾਨਕ ਦੇਵ ਜੀ ਦਾ ਸੁਭਾਅ ਮਨ ਦੇ ਅੰਦਰ ਯਾਦ ਕਰਦਾ, ਉਹ ਸ਼ੁਰੂ ਤੋਂ ਹੀ ਦਾਨੀ ਪੁਰਸ਼ ਨੇ। ਉਹ ਆਪ ਪਰਮੇਸ਼ਰ ਨੇ 84 ਲੱਖ ਜੂਨ ਨੂੰ ਰੋਜੀ ਰੋਟੀ ਦੇਣ ਵਾਲੇ ਨੇ।
ਔਰ ਦਰਸ਼ਨ ਕੀ ਚਾਹ ਨ ਥੋਰੀ।
ਬਹੁਤ ਹੀ ਜ਼ਿਆਦਾ ਮਨ ਦੇ ਅੰਦਰ ਦਰਸ਼ਨਾਂ ਦੀ ਲਾਲਸਾ ਲੱਗੀ ਹੋਈ ਹੈ।
ਸਵੰਤੀ ਚੰਦ ਚਕੋਰੀ।
ਜਿਵੇਂ ਜਿਹੜਾ ਚਾਤ੍ਰਿਕ ਹੁੰਦਾ ਸਵੰਤੀ ਬੂੰਦ ਨੂੰ ਚਾਹੁੰਦਾ ਹੈ, ਇਸ ਤਰੀਕੇ ਨਾਲ ਚਕੋਰ ਜਿਹੜੀ ਚੰਦਰਮਾ ਨੂੰ ਚਾਹੁੰਦੀ ਹੈ।
ਸਭਨ ਬੇਦੀਆਂ ਨੇ ਅਚਰਜ ਮਾਨਾ।
ਸਾਰੇ ਬੇਦੀਆਂ ਨੇ ਬੜੀ ਅਚਰਜ ਗੱਲ ਮੰਨੀ ਇਹ।
ਕੋ ਕਾਰਨ ਪਾ ਜਾਏ ਨਾ ਜਾਨਾ।
ਇਹ ਕੀ ਕਾਰਨ ਹੋ ਗਿਆ ਜਾਣਿਆ ਨੀ ਜਾਂਦਾ, ਕਿਉਂ ਖਫਣੀ ਪਾ ਲਈ।
ਸੰਪਤ ਸਰਵ ਪ੍ਰਕਾਰ ਵਿਸਾਲਾ।
ਸਾਰੇ ਪ੍ਰਕਾਰ ਦੀ ਜਿਹੜੀ ਸੰਪਤੀ ਆ ਘਰੇ ਕੋਈ ਕਮੀ ਨੀ ਹੈ।
ਉਤੋਂ ਸੂਤ ਅਧਿਕਾਏ ਨਿਰਪਾਲਾ।
ਫਿਰ ਰਾਜੇ ਨਾਲ ਬੜੀ ਸੂਤ ਬਣੀ ਸੀ, ਭਾਵ ਸੂਤ ਜਿਵੇਂ ਕਹਿੰਦੇ ਮੇਰੀ ਗੱਲ ਸੂਤ ਹੋ ਗਈ ਠੀਕ ਹੋ ਗਈ, ਰਾਜੇ ਨਾਲ ਵੀ ਚੰਗੀ ਸੂਤ ਸੀ ਉਹਦੀ।
ਤਲਵੰਡੀ ਬਿਰਤਤ ਹੈ ਐਸੇ।
ਇਹ ਤਲਵੰਡੀ ਦੇ ਵਿੱਚ ਇਉਂ ਬਿਰਤਾਂਤ ਫੈਲ ਗਿਆ।
ਸੁਣੋ ਗਇਓ ਮਰਦਾਨਾ ਜੈਸੇ।
ਹੁਣ ਸੁਣੋ ਅੱਗੇ ਜਿਵੇਂ ਭਾਈ ਮਰਦਾਨਾ ਜੀ ਗਏ।
ਰਾਖ ਨਾਨਕੀ ਕੇਰਨ ਕੇਤੂ।
ਪਹਿਲਾਂ ਬੇਬੇ ਨਾਨਕ ਜੀ ਦੇ ਗ੍ਰਹਿ ਵਿਖੇ ਚੱਲ ਕੇ ਗਏ।
ਪ੍ਰਵੇਸ਼ਿਓ ਕੁਸ਼ਲ ਲੈਣ ਕੇ ਹੇਤੂ।
ਉਸ ਵਕਤ ਪ੍ਰਵੇਸ਼ ਹੋਏ ਸੁਖ ਸਾਂਦ ਪੁੱਛਣ ਵਾਸਤੇ।
ਜਾਏ ਦੁਆਏ ਕਹੀ ਬਿਧ ਨੀਕੀ।
ਚੰਗੇ ਤਰੀਕੇ ਨਾਲ ਵੱਡਾ ਹੋਣ ਕਰਕੇ ਅਸੀਸ ਦਿੱਤੀ ਹੈ।
ਵੈਸੇ ਬਹੁਰ ਪ੍ਰਭਾ ਜਿਹੇ ਫੀਕੀ।
ਫਿਰ ਜਾ ਕਰਕੇ ਉਸ ਜਗ੍ਹਾ ਦੇ ਉੱਤੇ ਬੈਠਿਆ, ਰੌਣਕ ਚਿਹਰੇ ਦੀ ਜਿਹਦੀ ਫਿੱਕੀ ਸੀ।
ਸਰਬ ਪ੍ਰਕਾਰ ਕੀਨ ਸਤਿਕਾਰ।
ਸਾਰੇ ਤਰੀਕੇ ਨਾਲ ਸਤਿਕਾਰ ਕੀਤਾ।
ਬਦਨ ਨਾਨਕੀ ਬਚਨ ਉਚਾਰਾ।
ਬੇਬੇ ਨਾਨਕੀ ਜੀ ਨੇ ਮੁੱਖੋਂ ਬਚਨ ਕਿਹਾ।
ਇਹੋ ਕੁਸ਼ਲ ਤਲਵੰਡੀ ਨਗਰੀ।
ਭਾਈ ਮਰਦਾਨਾ ਤਲਵੰਡੀ ਨਗਰ ਦਾ ਸਾਰਾ ਸੁਖ ਸਾਂਦ ਦੱਸ ਕਿਵੇਂ ਨੇ ਸਾਰੇ ਉੱਥੇ।
ਬਹੁਰ ਜਨਕ ਜਨਨੀ ਕੀ ਸਗਰੀ।
ਫਿਰ ਬਾਬਾ ਕਲਿਆਣ ਚੰਦ ਮੇਰੇ ਪਿਤਾ ਜੀ ਮਾਤਾ ਜੀ ਦਾ ਕੀ ਹਾਲ ਹੈ।
ਸਰਬ ਕੁਸ਼ਲ ਸੋ ਰਾਏ ਸਰੀਰਾ।
ਰਾਏ ਬੁਲਾਰ ਜੀ ਦਾ ਕੀ ਹਾਲ ਹੈ ਉਹ ਵੀ ਦੱਸੋ, ਠੀਕ ਠਾਕ ਹੈ ਸਰੀਰ।
ਨਿਜ ਆਵਨ ਹਿਤ ਕਹੋ ਮਤ ਧੀਰਾ।
ਹੇ ਬੁੱਧੀ ਥਿਰ ਵਾਲੇ ਭਾਈ ਮਰਦਾਨਾ ਮੈਨੂੰ ਕਾਰਨ ਦੱਸ, ਤੂੰ ਅਚਾਨਕ ਕਿਵੇਂ ਆ ਗਿਆ ਹੈ।
ਸੁਣ ਮਰਦਾਨੇ ਬਚਨ ਬਖਾਨਾ।
ਸੁਣ ਕੇ ਭਾਈ ਮਰਦਾਨੇ ਨੇ ਇਸ ਤਰ੍ਹਾਂ ਬਚਨ ਕਿਹਾ।
ਸਰਬ ਪ੍ਰਕਾਰ ਕੁਸ਼ਲ ਤੇ ਥਾਨਾ।
ਉੱਥੇ ਤਾਂ ਸਾਰਾ ਸੁਖ ਸਾਂਦ ਹੈ ਭਾਈ, ਠੀਕ ਠਾਕ ਹੈ।
ਮਾਮੇ ਆਵਨ ਕੋ ਲਖੋ ਨਿਦਾਨਾ।
ਮੇਰੇ ਆਉਣ ਦਾ ਕਾਰਨ ਜਾਣ ਲਓ ਇੱਥੇ।
ਹੋਰ ਜਨਕ ਸੁਣਿਓ ਇਵ ਕਾਨਾ।
ਤੁਹਾਡੇ ਪਿਤਾ ਜੀ ਨੇ ਕੰਨ ਵਿੱਚ ਇਸ ਤਰ੍ਹਾਂ ਸੁਣਿਆ ਹੈ।
ਸ੍ਰੀ ਨਾਨਕ ਤਜ ਮੋਦੀ ਖਾਨਾ।
ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਛੱਡ ਚੁੱਕੇ ਹਨ।
ਵੇਖ ਫਕੀਰ ਸਰੀਰ ਹਠਾਨਾ।
ਉਹਨਾਂ ਨੇ ਸਰੀਰ ਦੇ ਉੱਤੇ ਫਕੀਰੀ ਵਾਲਾ ਭੇਸ ਧਾਰ ਲਿਆ, ਇਉਂ ਸੁਣਿਆ ਉੱਥੇ।
ਮੁਝ ਬੁਲਾਏ ਸੁਧ ਲੇਵਨ ਹੇਤੂ।
ਮੈਨੂੰ ਖਬਰ ਲੈਣ ਵਾਸਤੇ ਕੋਲ ਬੁਲਾ ਕੇ ਫਿਰ ਇੱਥੇ ਭੇਜਿਆ ਹੈ।
ਪਠਿਓ ਦਰੁੱਤ ਬੇਦੀ ਕੁਲ ਕੇਤੂ।
ਛੇਤੀ ਕਿਹਾ, ਛੇਤੀ ਜਾ ਕੇ ਪਤਾ ਲੈ ਕੇ ਆ ਕੀ ਗੱਲ ਬਣੀ ਉੱਥੇ।
ਕਮਲ ਬਦਨ ਹੈ ਅਬ ਕਿਹ ਜਾਈ।
ਸੋ ਕਿਹੜੀ ਥਾਂ ਦੇ ਉੱਤੇ ਨੇ ਕਮਲ ਬਦਨ ਗੁਰੂ ਨਾਨਕ ਦੇਵ ਜੀ, ਹੁਣ ਕਿੱਥੇ ਹਨ ਉਹ।
ਬੂਝ ਲਿਓ ਸੁਧ ਤਵ ਇੰਤਨ ਤਾਈ।
ਮੈਂ ਹੁਣ ਉਹਨਾਂ ਨੂੰ ਹੀ ਜਾ ਕੇ ਪੁੱਛ ਲਾਂ ਵੀ ਕੀ ਗੱਲ ਹੈ, ਮੋਦੀ ਖਾਨਾ ਕਿਉਂ ਛੱਡ ਦਿੱਤਾ।
ਨਾਤੁਰ ਜਿਹ ਬਿਦ ਕੀ ਸੁਧ ਹੋਏ।
ਨਹੀਂ ਤਾਂ ਫਿਰ ਜਹੀ ਜੀ ਖਬਰ ਮੈਨੂੰ ਮਿਲੇਗੀ।
ਕੁਝ ਹੈ ਬਤਾਵ ਆਵਹੁ ਤੁਮ ਕਹਿ ਸੋਏ।
ਫਿਰ ਨਹੀਂ ਤਾਂ ਮੈਨੂੰ ਤੁਸੀਂ ਦੱਸ ਦਿਓ ਵੀ ਕੀ ਗੱਲ ਹੈ, ਕਿਉਂ ਇਹ ਹੋਇਆ ਸਾਰਾ ਕੁਛ।
ਸੁਣ ਕਰ ਸੋ ਤੁਮ ਰੇ ਪਿਤ ਮਾਤਾ,
ਸੋ ਸੁਣ ਕਰਕੇ ਤੁਹਾਡੇ ਮਾਤਾ ਪਿਤਾ ਜੀ।
ਜਾਏ ਬਤਾਵੋ ਜੋ ਕੁਛ ਲਾਤਾ,
ਜਿਵੇਂ ਸੁਖ ਸਾਂਦ ਹੈ ਸਾਰੀ ਮੈਂ ਜਾ ਕੇ ਦੱਸਣੀ ਆ, ਉਹਨਾਂ ਨੂੰ ਖਬਰ ਦੇਣੀ ਹੈ।
ਆਪਣਾ ਜਾਣੋ ਆਵਨ ਹੇਤੂ,
ਹੋਰ ਮੇਰਾ ਆਉਣ ਦਾ ਕੋਈ ਇੱਥੇ ਕਾਰਨ ਨਹੀਂ ਹੈ।
ਕਾਰਜ ਸੁਧ ਬੇਦੀ ਕੁਲ ਕੇਤੂ,
ਮੈਂ ਤਾਂ ਖਬਰ ਲੈਣ ਵਾਸਤੇ ਹੀ ਆਇਆ ਗੁਰੂ ਨਾਨਕ ਦੇਵ ਜੀ ਦੀ।
ਦੋਹਰਾ ਸੁਣ ਬੋਲੀ ਪੁਨ ਨਾਨਕੀ, ਜੋ ਅਵਲੋਕਤ ਨੈਣ।
ਸੁਣ ਕੇ ਉਸ ਵਕਤ ਬੇਬੇ ਨਾਨਕੀ ਜੀ ਬੋਲੇ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਅੱਖਾਂ ਦੇ ਨਾਲ।
ਕੋ ਸੁਧ ਜਾਣੋ ਇਹਾ ਕੀ ਕਹਿਣ ਬਣੇ ਕਿਉਂ ਬੈਨ।
ਸੋ ਸੁਧ ਉਹ ਸੁਧ ਖਬਰ ਤਾਂ ਤੁਸੀਂ ਜਾਣਦੇ ਹੀ ਹੋ, ਇਹਾ ਕੀ ਇੱਥੋਂ ਦੀ ਕਹਿਣ ਬਣੇ ਕਿਉਂ ਬੈਨ, ਬਚਨ ਕਹਿਣਾ ਕਿਵੇਂ ਬਣਦਾ, ਸਾਰਾ ਠੀਕ ਠਾਕ ਹੈ।
ਚੌਪਈ ਅਧਿਕ ਜੇ ਸੁਧ ਲੇਵਨ ਕੀ ਚਾਹੂ,
ਜੇ ਤੈਨੂੰ ਜ਼ਿਆਦਾ ਖਬਰ ਲੈਣ ਦੀ ਮਨ ਦੇ ਅੰਦਰ ਚਾਹ ਨਾ ਬਣੀ ਹੋਈ ਹੈ।
ਮਿਲੀਏ ਜਾਏ ਸਹੋਦਰ ਪਾਹੂ,
ਤਾਂ ਫਿਰ ਮੇਰੇ ਭਰਾਤਾ ਨੀ ਨੂੰ ਜਾ ਕੇ ਜੰਗਲ ਚ ਬੈਠੇ ਮਿਲ ਲੈ।
ਬੁਝੋ ਕੁਸ਼ਲ ਤਹਾਂ ਤੁਮ ਜਾਈ,
ਉਹਨਾਂ ਨੂੰ ਜਾ ਕਰਕੇ ਸੁਖ ਸਾਂਦ ਪੁੱਛਣਾ ਕਰੋ ਜੀ।
ਭਾਂਤ ਸੋ ਦੇਨ ਸੁਣਾਈ,
ਭਲੀ ਭਾਂਤ ਦੇ ਨਾਲ ਫਿਰ ਜਿਹੜਾ ਹੈ ਉੱਥੇ ਸੁਣਾਉਣਾ ਕਰੋ ਜਾ ਕੇ।
ਤਿੰਨ ਤੇ ਸੁਣ ਤਲਵੰਡੀ ਜਾਈਆ,
ਉਹਨਾਂ ਤੋਂ ਸੁਣ ਕੇ ਤਲਵੰਡੀ ਨਗਰ ਵਿਖੇ ਜਾਣਾ ਕਰੋ।
ਪਿਤ ਮਾਤਾ ਹੈ ਕੁਸ਼ਲ ਸੁਨਈਆ,
ਫੇਰ ਪਿਤਾ ਜੀ ਨੂੰ ਅਤੇ ਮਾਤਾ ਜੀ ਨੂੰ ਜਾ ਕੇ ਸੁਖ ਸਾਂਦ ਸੁਣਾਓ ਸਾਰੀ।
ਨਗਰ ਬਹਿਰ ਜਹ ਬਾਡੇ ਉਦਿਆਨਾ,
ਜਿੱਥੇ ਬਾਹਰ ਬਾਹਰ ਨਗਰ ਤੋਂ ਹੈ ਨਾ ਬੜਾ ਜੰਗਲ, ਬਈਆ ਬਾਨ ਉਜਾੜ, ਉੱਥੇ ਬੈਠੇ ਹਨ ਭਰਾਤਾ ਜੀ।
ਤਹਿ ਬੈਠੇ ਹੈ ਦਇਆ ਨਿਧਾਨਾ,
ਦਇਆ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਉੱਥੇ ਸਜੇ ਹੋਏ ਨੇ।
ਚਰਨ ਲੱਗਿਓ ਜਬ ਹੀ ਮਰਦਾਨਾ,
ਜਦੋਂ ਭਾਈ ਮਰਦਾਨਾ ਜੀ ਚੱਲਣ ਲੱਗੇ।
ਮੋਹਰ ਨਾਨਕੀ ਬਚਨ ਬਖਾਨਾ,
ਫਿਰ ਬੇਬੇ ਨਾਨਕੀ ਜੀ ਨੇ ਬਚਨ ਕਿਹਾ।
ਅਸਨੇ ਅਚਹੋ ਅਬ ਅਹਿ ਤਿਆਰੂ,
ਪ੍ਰਸ਼ਾਦਾ ਛਕ ਲੈਂਦੇ ਭਾਈ ਮਰਦਾਨਾ ਜੀ, ਪ੍ਰਸ਼ਾਦਾ ਤਿਆਰ ਹੈ।
ਲੈ ਤਬ ਕੀਨੋ ਖਾਨ ਅਹਾਰੂ,
ਉਸ ਵਕਤ ਹਾਂ ਪ੍ਰਸ਼ਾਦਾ ਤਾਂ ਛਕਣਾ ਹੀ ਹੈ, ਭੁੱਖ ਲੱਗੀ ਹੈ, ਕਹਿੰਦੇ ਛੱਕ ਹੀ ਲੈਂਦਾ। ਉਸ ਵਕਤ ਪ੍ਰਸ਼ਾਦਾ ਛਕਿਆ,
ਤ੍ਰਿਪਤ ਹੋਏ ਪੁਨ ਪਾਏ ਰਜਾਈ,
ਫਿਰ ਆਗਿਆ ਪਾ ਕੇ ਤ੍ਰਿਪਤ ਹੋ ਕੇ ਚੱਲੇ।
ਨਿਕਸ਼ੋ ਘਰ ਤੇ ਸ਼ੋਕ ਵਧਾਈ,
ਘਰੋਂ ਨਿਕਲੇ ਨੇ ਬੜਾ ਸੋਗ ਵਧਾ ਕੇ, ਮਨ ਚ ਵੀ ਇਹ ਕੀ ਹੋ ਗਿਆ।
ਜਿਹ ਦਿਸ ਸ੍ਰੀ ਗੁਰ ਬੈਸੇ ਸੁਣੇ,
ਜਿਸ ਪਾਸੇ ਗੁਰੂ ਸਾਹਿਬ ਜੀ ਬੈਠੇ ਸੁਣੇ ਸਨ।
ਕੀ ਉਹ ਗਵਨ ਤੇਹ ਦਿਸਮਨ ਗੁਨੇ,
ਮਨ ਦੇ ਅੰਦਰ ਇਹ ਵਿਚਾਰਿਆ ਕਿ ਉਸ ਪਾਸੇ ਨੂੰ ਫਿਰ ਗਏ ਵਿਚਾਰ ਕੇ।
ਦੋਹਰਾ ਨਿਹਚੈ ਪਏ ਫਕੀਰ ਸੋ ਬੈਸੇ ਜੇ ਉਦਿਆਨ।
ਸੋ ਇਸ ਤਰੀਕੇ ਨਾਲ ਨਿਸ਼ਚੈ ਭਏ ਫਕੀਰ ਸੋ, ਵਾਕਈ ਮਨ ਮੇਰਾ ਮੰਨਦਾ ਵੀ ਜਿਹੜੇ ਐ ਜੰਗਲਾਂ ਚ ਬਹਿ ਗਏ ਨੇ ਇਹ ਤਾਂ ਫਕੀਰ ਹੀ ਬਣ ਗਏ ਸੱਚਮੁੱਚ।
ਦਰਬ ਬਹੁਤ ਕੀ ਕ੍ਰਿਤ ਸੀ ਤਜੀ ਨਾ ਕਰੀ ਸਿਆਨ।
ਮਰਦਾਨਾ ਭਾਈ ਵੀ ਸੋਚਦਾ ਵੀ ਚੰਗੀ ਗੱਲ ਨੀ ਕੀਤੀ, ਸਿਆਣੀ ਗੱਲ ਨੀ ਇਹਨਾਂ ਨੇ ਕੀਤੀ, ਬਹੁਤ ਪੈਸੇ ਵਾਲਾ ਕੰਮ ਕਾਰ ਸੀ ਇਹਨਾਂ ਦਾ।
ਭਾਈ ਲੋਕਨ ਸੋ ਬਿਲੋਕ ਪਤ ਲੋਕੂ,
ਉਸ ਵਕਤ ਲੋਚਨ ਸੋ ਅੱਖਾਂ ਦੇ ਨਾਲ ਦੇਖਿਆ ਜਾ ਕਰਕੇ ਗੁਰੂ ਨਾਨਕ ਦੇਵ ਜੀ ਨੂੰ।
ਭਇਓ ਬਸੇਖ ਹਿਰਦੇ ਮਹਿ ਸੋਕੂ,
ਮਨ ਦੇ ਅੰਦਰ ਬਹੁਤ ਭਾਰੀ ਸੋਗ ਹੋ ਗਿਆ।
ਜੇ ਤਨ ਮਹਿ ਕੰਚਨ ਲੰਕਾਰਾ,
ਸੋ ਸੋਨੇ ਦੇ ਗਹਿਣੇ ਜਿਨ੍ਹਾਂ ਦੇ ਸਰੀਰ ਦੇ ਉੱਤੇ ਪਾਏ ਹੋਏ ਸੀ।
ਮੋਤੀ ਰਤਨ ਸਭਤ ਅਪਾਰਾ,
ਬਹੁਤ ਸੁੰਦਰ ਮੋਤੀ ਆਦਿਕ ਜਿਨ੍ਹਾਂ ਦੇ ਸਰੀਰ ਦੇ ਉੱਤੇ ਪਾਏ ਹੁੰਦੇ ਸਨ।
ਚਾਰ ਪਟੰਬਰ ਪੁਨ ਪੁਸ਼ਪੰਬਰ,
ਫਿਰ ਰੇਸ਼ਮ ਦੇ ਕੱਪੜੇ ਪਸ਼ਮੀਨੇ ਦੇ ਕੱਪੜੇ ਬੜੇ ਸੋਹਣੇ ਪਾਏ ਹੁੰਦੇ ਸੀ।
ਪਹਿਰੇ ਸਭਤ ਵਿਸਾਲ ਹੈ ਸੁੰਦਰ,
ਜਿਨ੍ਹਾਂ ਦੇ ਸਰੀਰ ਉੱਪਰ ਬੜੇ ਸੋਹਣੇ ਕੱਪੜੇ ਸੁੰਦਰ ਸੋਹਣੇ ਲੱਗਦੇ ਸਨ।
ਸੋ ਭਗਵੇ ਧਰ ਚੀਰ ਸਰੀਰਾ,
ਬਈ ਇਹ ਬਹੁਤ ਮਾੜੀ ਗੱਲ ਹੈ ਵੀ ਉਹਨਾਂ ਨੇ ਭਗਵੇ ਕੱਪੜੇ ਪਾ ਲਏ ਸਰੀਰ ਦੇ ਉੱਤੇ।
ਵੈਸੇ ਇਬ ਗੁਣ ਹੋਤ ਅਧੀਰਾ,
ਇਸ ਤਰ੍ਹਾਂ ਸੋਚ ਕੇ ਘਬਰਾਉਂਦੇ ਨੇ, ਅਧੀਰਜ ਹੋ ਕੇ ਬੈਠ ਕੇ ਧੀਰਜ ਛੱਡਿਆ।
ਜਿਨ ਕੇ ਭੀੜ ਪੂਰ ਚਾ ਫੇਰੇ,
ਜਿਨ੍ਹਾਂ ਦੇ ਚਾਰੇ ਪਾਸੇ ਹਲੇ ਵੀ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਉਸਤਤ ਕਰਤ ਰਹਿਤ ਨਰ ਘੇਰੇ,
ਉਹਨਾਂ ਨੂੰ ਘੇਰ ਕੇ ਚਾਰੇ ਪਾਸੇ ਬੈਠੀ ਸੰਗਤ ਉਹਨਾਂ ਦੀ ਉਸਤਤ ਕਰਦੀ ਰਹਿੰਦੀ ਹੈ।
ਸੋ ਏਕਲ ਉਦਿਆਨ ਮਜਾਰਾ,
ਸੋ ਇਕੱਲੇ ਹੀ ਅੱਜ ਜੰਗਲ ਦੇ ਵਿੱਚ ਬੈਠੇ ਨੇ, ਜਿਨ੍ਹਾਂ ਦੇ ਦੁਆਲੇ ਇੰਨੀ ਪਹਿਲਾਂ ਭੀੜ ਹੁੰਦੀ ਸੀ।
ਵੈਸੇ ਇਵ ਕਹਿ ਦ੍ਰਿਗ ਜਲ ਡਾਰਾ,
ਇਉਂ ਬੈਠ ਗਿਆ ਭਾਈ ਮਰਦਾਨਾ ਉੱਥੇ ਕੋਲ ਬੈਠ ਕੇ ਅੱਖਾਂ ਤੋਂ ਜਲ ਡਿੱਗ ਪਿਆ, ਇਹ ਕੀ ਹਾਲ ਕਰ ਲਿਆ।
ਨਿਕਟ ਜਾਏ ਹੋਇਆ ਠਾਂਡ ਸੁਜ, ਜਾਣਾ।
ਉਸ ਵਕਤ ਗੁਰੂ ਸਾਹਿਬ ਦੇ ਨੇੜੇ ਜਾ ਕੇ ਫਿਰ ਖੜਾ ਹੋ ਗਿਆ ਹੈ।
ਕਰ ਦੁਆਏ ਕਲਿਆਣ ਬਖਾਨਾ।
ਸੋ ਦੁਆ ਕੀਤੀ ਤੇ ਕਲਿਆਣ ਕਹੀ ਉਸ ਵਕਤ।
ਨਿਕਟ ਬੈਠ ਪੁਨ ਬਚਨ ਉਚਾਰਾ।
ਨੇੜੇ ਬੈਠ ਕੇ ਬਚਨ ਕਿਹਾ।
ਕੈਸੋ ਬੇਖ ਸਰੀਰ ਸੁਧਾਰਾ।
ਆ ਆਪ ਜੀ ਨੇ ਕੀ ਬੇਸ ਧਾਰਨ ਕਰ ਲਿਆ ਸਰੀਰ ਦੇ ਉੱਤੇ ਜੀ।
ਮੋਦੀ ਕਿਰਤ ਹੁਤੀ ਧਨ ਦਾਨੀ।
ਸੋ ਮੋਦੀ ਦੀ ਕਿਰਤ ਇੰਨੀ ਸੋਹਣੀ ਸੀ, ਧਨ ਦੇ ਦਾਨੀ ਸੀ, ਕੱਪੜਾ ਵੰਡਦੇ ਸੀ, ਗਰੀਬਾਂ ਨੂੰ ਰੋਟੀ ਖਵਾਉਂਦੇ ਸੀ।
ਕਿਉਂ ਤਾਜ ਬੈਠੇ ਭੋ ਗੁਣ ਖਾਨੀ।
ਇਹ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਸਾਰਾ ਕੁਛ ਛੱਡ ਕਿਉਂ ਦਿੱਤਾ ਹੁਣ।
ਖਾਵਤ ਖਰਚਤ ਟੁੱਟ ਭੰਡਾਰਾ।
ਖਾਂਦੇ ਸੀ ਆਪ, ਖਰਚਦੇ ਸੀ, ਵੰਡਦੇ ਸੀ, ਬੜਾ ਭੰਡਾਰਾ ਟੁੱਟ ਸੀ ਤੁਹਾਡਾ।
ਹਸਨ ਬਸਨ ਨਹਿ ਕਮੀ ਅਗਾਰਾ।
ਕੋਈ ਘਰ ਦੇ ਵਿੱਚ ਅਗਾਰਾ ਤੋਂ ਭਾਵ ਘਰ ਦੇ ਵਿੱਚ ਕੋਈ ਕਮੀ ਸੀ ਕਿਸੇ ਗੱਲ ਦੀ, ਕੱਪੜੇ ਲੀੜੇ ਦੀ, ਖਾਣ ਪੀਣ ਦੀ?
ਭਲੀ ਗੁਜ਼ਰ ਸੀ ਤੁਮਰੀ ਤਿਹ ਤੇ।
ਉੱਥੋਂ ਤੁਹਾਡਾ ਕਿੰਨਾ ਸੋਹਣਾ ਗੁਜ਼ਾਰਾ ਚੱਲਦਾ ਸੀ, ਪਰਿਵਾਰ ਦਾ ਵੀ ਗੁਜ਼ਾਰਾ ਚੱਲਦਾ ਸੀ।
ਸਰਬ ਦਰਬ ਘਰ ਭਰਪੁਰ ਜਿਹ ਤੇ।
ਜਿਸ ਕਰਕੇ ਸਾਰੇ ਘਰ ਦੇ ਵਿੱਚ ਵੀ ਦੇਖੋ ਪੈਸਾ ਭਰਿਆ ਹੀ ਰਹਿੰਦਾ ਸੀ।
ਕਹਿ ਤੋਟਾ ਆਇਓ ਤਿਹ ਮਾਹੀ।
ਨਾ ਕੋਈ ਘਾਟਾ ਪੈ ਗਿਆ ਉਹਦੇ ਵਿੱਚ ਜਿਹੜਾ ਤੁਸੀਂ ਛੱਡ ਕੇ ਇੱਥੇ ਬੈਠ ਗਏ ਹੋ।
ਕਿਦੋਂ ਨਰੇਸ਼ ਦਈ ਪੁਨ ਨਾਹੀ।
ਜਾਂ ਨਰੇਸ਼ ਰਾਜੇ ਨੇ ਫਿਰ ਦੌਲਤ ਖਾਨ ਨੇ ਭਈ ਕੋਈ ਨਹੀਂ ਦਿੱਤਾ ਅੱਗੇ, ਮਾਇਆ ਨਹੀਂ ਦਿੱਤੀ ਜਾਂ ਸਮਾਨ ਨਹੀਂ ਦਿੱਤਾ।
ਇਹ ਕਾਰਨ ਤੇ ਸੋ ਕ੍ਰਿਤ ਸ਼ੋਰੀ।
ਕਿਸ ਕਾਰਨ ਨੂੰ ਲੈ ਕੇ ਤੁਸੀਂ ਉਹ ਸਾਰਾ ਇੰਨਾ ਸੋਹਣਾ ਕੰਮ ਕਾਰ ਛੱਡ ਦਿੱਤਾ?
ਕਿਉਂ ਅਸ ਬੇਸਹ ਕੀਨ ਬਹੋਰੀ।
ਇਹੋ ਜਿਹਾ ਫਿਰ ਤੁਸੀਂ ਬੇਸ ਕਿਉਂ ਬਣਾ ਲਿਆ, ਲਿਬਾਸ ਕਿਉਂ ਬਣਾ ਲਿਆ ਆਪਣਾ?
ਸ੍ਰੀ ਨਾਨਕ ਸੁਣ ਬੋਲੇ ਬਾਨੀ।
ਗੁਰੂ ਨਾਨਕ ਦੇਵ ਜੀ ਸੁਣ ਕੇ ਬਚਨ ਬੋਲੇ।
ਜੋ ਵਿਰਾਗ ਕੇ ਰਸ ਮਹਿਸਾਨੀ।
ਬਚਨ ਜਿਹੜੇ ਸੀ ਵਿਰਾਗ ਦੇ ਵਿੱਚ ਮਿਲੇ ਹੋਏ, ਫਿਰ ਗੁਰੂ ਨਾਨਕ ਦੇਵ ਜੀ ਨੇ ਕਹੇ ਭਾਈ ਮਰਦਾਨੇ ਨੂੰ।
ਮਰਦਾਨੇ ਤੋਂ ਪੂਰਵ ਵਾਰੀ।
ਮਰਦਾਨਿਆਂ ਤੂੰ ਪਿਛਲੀ ਵਾਰ ਸਾਨੂੰ
ਮਮ ਢਿੱਗ ਜਾਚਾ ਆਨ ਉਚਾਰੀ।
ਮੇਰੇ ਕੋਲੋਂ ਆ ਕਰਕੇ ਮੰਗਿਆ ਸੀ, ਇਉਂ ਤੈਨੂੰ ਕਿਹਾ ਸੀ।
ਤਤ ਬਾਦਤ ਕੇ ਤਬ ਗੁਣ ਦੀਨਾ।
ਉਸ ਵਕਤ ਅਸੀਂ ਤੈਨੂੰ ਤੰਦੀ ਦੇ ਵਾਜੇ ਦੇ ਵਜਾਉਣ ਦਾ ਗੁਣ ਦਿੱਤਾ ਸੀ।
ਹਰਖਵਾਨ ਮਨ ਹੋਏ ਤੈ ਲੀਨਾ।
ਤੂੰ ਬੜਾ ਖੁਸ਼ ਹੋ ਕਰਕੇ ਉਸ ਵਕਤ ਲਿਆ ਸੀ।
ਇਹ ਸਮੇਂ ਕੋ ਬੁਝੋ ਹੇਤੂ।
ਸੋ ਸਮਝੋ ਹੁਣ ਕਾਰਨ, ਉਹ ਸਮੇਂ ਦਾ ਕਾਰਨ ਸਮਝੋ ਕੀ ਕਾਰਨ ਹੈ।
ਅਵਰਣਾ ਕਾਰਜ ਸਮਤ ਨਿਕੇਤੂ।
ਹੁਣ ਜਿਹੜਾ ਹੈ ਬੁੱਧੀਮਾਨ, ਹੋਰ ਕੋਈ ਕੰਮ ਨਹੀਂ ਆਪਾਂ ਹੁਣ ਪ੍ਰਚਾਰ ਕਰਨਾ ਹੈ।
ਨਿਸ ਬਾਸਰ ਮਮ ਸੰਗਰ ਹੀ ਜੈ।
ਭਾਈ ਚੰਗਾ ਹੋ ਗਿਆ, ਬਹਾਨੇ ਨਾਲ ਆ ਗਿਆ, ਹੁਣ ਰਾਤ ਦਿਨ ਤੂੰ ਮੇਰੇ ਕੋਲ ਰਹਿਣਾ ਹੈ।
ਆਨ ਜਾਨ ਕੋ ਨਾਮ ਨਾ ਲੀਜੈ।
ਬਸ ਅੱਜ ਤੋਂ ਨਾ ਆਉਣਾ ਨਾ ਜਾਣਾ, ਬਸ ਕਿਤੇ ਨੀ ਜਾਣਾ ਹੈ, ਮੇਰੇ ਕੋਲ ਹੀ ਰਹਿਣਾ ਤੁਸੀਂ।
ਜਨਮ ਸੁਧਾਰ ਲਿਓ ਤੁਮ ਆਪਣਾ।
ਆਪਣਾ ਜਨਮ ਤੂੰ ਵੀ ਸੁਧਾਰ ਲੈ ਭਾਈ।
ਜਗਤ ਅਸਤ ਲਖੋ ਜਿਵ ਸੁਪਨਾ।
ਇਹ ਦੁਨੀਆ ਸਾਰੀ ਅਸਤ ਹੈ, ਝੂਠੀ ਹੈ, ਜਿਵੇਂ ਸੁਪਨਾ ਹੁੰਦਾ ਹੈ।
ਸੋ ਹੈ ਮਦ ਗੁੜਾਕਾ ਜੋਲੋ।
ਜਦੋਂ ਤੱਕ ਗੁੜਾਕਾ ਰੋਗ ਹੈ, ਨੀਂਦ ਆਉਂਦੀ ਹੈ, ਉਹਦੇ ਵਿੱਚ ਸੁੱਤਾ ਪਿਆ, ਉਦੋਂ ਤੱਕ ਸੁਪਨਾ ਅਗਿਆਨਤਾ ਵਿੱਚ ਸੁੱਤਾ ਹੈ।
ਸੁਪਨਾ ਸਤ ਭਾਸ ਹੈ ਤੋਲੋ।
ਜਦੋਂ ਤੱਕ ਬੰਦਾ ਸੁੱਤਾ ਹੁੰਦਾ ਉਦੋਂ ਤੱਕ ਸੁਪਨਾ ਸੱਚਾ ਲੱਗਦਾ ਹੈ।
ਦੋਹਰਾ ਜਬ ਜਾਗ ਹੈ ਤਬ ਸੂਝ ਹੀ ਸੁਪਨ ਪਦਾਰਥ ਕੂਰਾ।
ਜਦੋਂ ਬੰਦਾ ਜਾਗ ਪੈਂਦਾ ਤਾਂ ਪਤਾ ਲੱਗਦਾ ਕਿ ਸੁਪਨੇ ਦੇ ਪਦਾਰਥ ਤਾਂ ਝੂਠੇ ਸੀ ਸਾਰੇ, ਐਵੇਂ ਹੀ ਰਾਜਾ ਬਣਿਆ ਬੈਠਾ ਸੁਪਨੇ ਦੇ ਵਿੱਚ।
ਜਗਤ ਪਦਾਰਥ ਤਸ ਲਖੋ ਗਿਆਨ ਭਏ ਤੇ ਦੂਰ।
ਗਿਆਨ ਦੇ ਨਾਲ ਇਹ ਸਭ ਚੀਜ਼ਾਂ ਦੂਰ ਹੋ ਜਾਂਦੀਆਂ। ਜਗਤ ਦੇ ਪਦਾਰਥ ਝੂਠੇ ਨੇ, ਅਗਿਆਨਤਾ ਵਿੱਚ ਸੱਚੇ ਪ੍ਰਤੀਤ ਹੁੰਦੇ ਨੇ। ਜਦੋਂ ਗਿਆਨ ਅੰਦਰ ਜਾਗਰਤ ਅਵਸਥਾ ਹੁੰਦੀ ਹੈ, ਜਾਗਰਤ, ਸੁਪਨ, ਸੁਖੋਪਤ, ਇਹ ਸਾਰੀਆਂ ਅਵਸਥਾਵਾਂ ਜਿਹੜੀਆਂ ਨੇ, ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਫਿਰ ਅੰਸ ਸਕਤ, ਇਹ ਪਦਾਰਥਾਂ ਭਾਵਨੀ 'ਤੇ ਜਾ ਕੇ ਸਾਰੇ ਪਦਾਰਥ ਅਲੋਪ ਹੋ ਜਾਂਦੇ ਨੇ। ਕਿਉਂਕਿ ਸਾਰੇ ਪਦਾਰਥ ਜਿਹੜੇ ਨੇ ਦਿਖਣੋਂ ਹਟ ਜਾਂਦੇ ਨੇ। ਕੀ ਦਿਖਦਾ? ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
ਜੋ ਭਾਈ ਸ੍ਰੀ ਨਾਨਕ ਬਚ ਸੁਣੇ ਸੁਭਾਗੂ।
ਭਾਗਾਂ ਵਾਲੇ ਨੇ ਜਦ ਗੁਰੂ ਨਾਨਕ ਦੇਵ ਜੀ ਤੋਂ ਇਹ ਬਚਨ ਸੁਣੇ।
ਭਇਓ ਸਹਿਜ ਹੀ ਹਿਰਦੇ ਬਿਰਾਗੂ।
ਬਸ ਮਹਾਰਾਜ ਦਾ ਤਾਂ ਬਸ ਇੰਨਾ ਹੀ ਕਹਿਣਾ ਸੀ, ਉਹਦੇ ਮਨ ਚ ਬਿਰਾਗ ਜਾਗ ਪਿਆ ਉਸੇ ਵਕਤ।
ਜਾਹੇ ਨਾਮ ਅਗਿਆਨ ਮਿਟਾਵ ਹੈ।
ਉਸ ਵਕਤ ਜਿਨ੍ਹਾਂ ਦਾ ਤਾਂ ਨਾਂ ਲਿਆ ਹੀ ਅਗਿਆਨ ਬੰਦੇ ਦਾ ਮਿਟ ਜਾਂਦਾ।
ਤੇ ਉਪਦੇਸ਼ ਬੋਧ ਕਿਉਂ ਨਾ ਆਵੇ ਹੈ।
ਜੇ ਧੰਨ ਗੁਰੂ ਨਾਨਕ ਦੇਵ ਜੀ ਕਹਿ ਦੀਏ ਅਗਿਆਨਤਾ ਦੂਰ ਹੁੰਦੀ ਹੈ, ਜੇ ਗੁਰੂ ਨਾਨਕ ਦੇਵ ਜੀ ਕਿਸੇ ਨੂੰ ਉਪਦੇਸ਼ ਦੇ ਦੇਣ ਤਾਂ ਫਿਰ ਗਿਆਨ ਕਿਉਂ ਨਾ ਹੋਵੇਗਾ ਉੱਥੇ।
ਬਿਗਸ ਬਦਨ ਤੇ ਬਚਨ ਪ੍ਰਕਾਸ਼ਾ,
ਖੁਸ਼ ਹੋ ਕੇ ਮੁੱਖ ਵਿੱਚੋਂ ਇਉਂ ਬਚਨ ਕਿਹਾ।
ਇੱਛਾ ਗਵਨ ਕਰਨ ਕਿਹੇ ਆਸਾ,
ਸੋ ਇਸ ਕਰਕੇ ਕਿਸ ਪਾਸੇ ਹੁਣ ਜਾਣ ਦੀ ਇੱਛਾ ਹੈ ਜੀ?
ਤੁਮ ਕਾਰਜ ਜੋ ਮਮ ਆਧੀਨਾ,
ਤੁਹਾਡਾ ਜਿਹੜਾ ਕਾਰਜ ਹੈ ਮੇਰੇ ਅਧੀਨ, ਤੁਸੀਂ ਮੈਨੂੰ ਡਿਊਟੀ ਲਾਈ ਜਿਹੜੀ,
ਕਰੋ ਕਿਉਂ ਨਾ ਮੈਂ ਹੋਏ ਛਲਹੀਨਾ।
ਮੈਂ ਤੁਹਾਡਾ ਜਿਹੜਾ ਕਾਰਜ ਹੈ ਕੋਈ ਵੀ ਹੁਕਮ ਕਰੋਗੇ ਬਿਨਾਂ ਕਿਸੇ ਛਲ ਕਪਟ ਤੋਂ ਕਰਾਂਗਾ ਸੇਵਾ।
ਤੁਮਰੇ ਦਰਸ਼ ਕਰਖ ਮਨ ਲਿਆ,
ਤੁਹਾਡੇ ਦਰਸ਼ਨਾਂ ਨੇ ਮੇਰੇ ਮਨ ਨੂੰ ਖਿੱਚ ਪਾ ਦਿੱਤੀ, ਬਸ ਕੁਛ ਨਹੀਂ ਚੰਗਾ ਲੱਗਦਾ। ਕਿਉਂਕਿ ਸਤਿਗੁਰੂ ਜੀ ਨੂੰ ਕਿਰਪਾ ਦ੍ਰਿਸ਼ਟੀ ਕਰ ਦੇਣ, ਉਹਨੂੰ ਫਿਰ ਕੁਛ ਵੀ ਚੰਗਾ ਨਹੀਂ ਲੱਗਦਾ।
ਇੱਕ ਆਸ ਨਾਸੀ ਅਬ ਬੀਆ,
ਬਸ ਹੁਣ ਇੱਕੋ ਹੀ ਆਸ ਹੈ ਤੁਹਾਡੀ, ਤੁਹਾਡੀ ਸੇਵਾ, ਬਸ ਇੱਕੋ ਹੀ ਆਸ ਤੁਹਾਡੇ ਕੋਲ ਰਹਿਣਾ। ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਮਨ ਦੇ ਅੰਦਰੋਂ ਹੁਣ ਖਤਮ ਹੋ ਗਈਆਂ।
ਜਗਤ ਬਿਕਾਰਨ ਤੇ ਭੀ ਸ਼ਾਂਤੀ,
ਇਹੋ ਜਿਹੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਮਹਾਰਾਜ ਨੇ ਕਿ ਜਿਹੜੇ ਜਗਤ ਦੇ ਵਿਕਾਰ ਸੀ ਉਹ ਵੀ ਮਰਦਾਨੇ ਭਾਈ ਦੇ ਦਿਲ ਚੋਂ ਮੇੜ ਦਿੱਤੇ।
ਔਰ ਆਨੰਦ ਉਪਜਾ ਬਹੁ ਭਾਂਤੀ,
ਬਹੁਤ ਮਨ ਆਨੰਦਿਤ ਹੋ ਗਿਆ, ਗੁਰੂ ਦੀ ਕਿਰਪਾ ਹੋ ਗਈ।
ਦੋਹਰਾ ਕਿਤ ਦਿਸ ਕਰੋ ਪਿਆਨ, ਅਬ ਸੰਗ ਲੀਏ ਕਰ ਮੋਹ।
ਕਿਸ ਪਾਸੇ ਜਾਣਾ ਮਹਾਰਾਜ ਹੁਣ ਹੁਕਮ ਕਰੋ, ਮੈਨੂੰ ਲੈ ਕੇ ਕਿਸ ਪਾਸੇ ਜਾਣਾ, ਚਲੋ ਚੱਲੀਏ।
ਸੁਨ ਮਰਦਾਨੇ ਕੇ ਬਚਨ ਬੋਲੇ ਆਨੰਦ ਸੰਦੋਹੇ,
ਪੂਰਨ ਆਨੰਦ ਸਰੂਪ ਗੁਰੂ ਨਾਨਕ ਦੇਵ ਜੀ ਬੋਲੇ ਬਚਨ, ਭਾਈ ਮਰਦਾਨੇ ਦੇ ਬਚਨ ਸੁਣ ਕੇ।
ਜੋ ਭਾਈ ਨਹੀਂ ਪ੍ਰਥਮ ਇਹ ਕੋਈ ਵਿਚਾਰਾ,
ਭਾਈ ਮਰਦਾਨਾ ਜਿਹੜਾ ਹੈ ਨਾ ਕੋਈ ਵਿਚਾਰ ਨਹੀਂ ਹਲੇ, ਪਹਿਲਾਂ ਕੋਈ ਹੁਕਮ ਆਊਗਾ ਫਿਰ ਚੱਲਾਂਗੇ।